ਜੇ ਕਿਤੇ ਪੜ੍ਹੀ ਸੁਣੀ ਜਾਵੇ ਤਾਂ ਫਿਰ ਉਹ ਜਿਹੜਾ ਲਿਖਿਆ ਹੋਇਆ ਉਹ ਸਹੀ ਹੋਵੇਗਾ। ਜੈਸੇ ਲਿਖਿਆ ਕੋਈ ਗਾਵਾ ਕੌਣ ਸੁਣੇ, ਗਾਉਂਦੇ ਆਪਾਂ ਸਾਰੀਆਂ ਸੁਣਦੇ ਵੀ ਸਾਰੀਆਂ। ਕਬੀਰ ਸਾਹਿਬ ਜੀ ਆਤਮਦਰਸ਼ੀ ਭਗਤ ਹੋਏ ਹਨ, ਉਹ ਆਪਣੀ ਬਾਣੀ ਦੁਆਰਾ ਲਿਖਦੇ ਨੇ। ਕਬੀਰ ਕੋਈ ਗਾਵੇ ਕੋਈ ਗਾਓ ਸਾਰੇ ਹੀ ਗਾਓ, ਪਰ ਇੱਕ ਸੂਰ ਹੈ, ਮਰਯਾਦਾ ਇੱਕ ਵਿਧਾਨ ਹੈ, ਉਸ ਦੁਆਰਾ ਗਾਇਆ ਜਾਵੇਗਾ, ਸੁਣਿਆ ਜਾਵੇਗਾ, ਉਸ ਦਾ ਫਿਰ ਫਾਇਦਾ ਦਿਨ ਅੱਗੇ ਖੋਲ ਕੇ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿੱਤ ਲਾਏ, ਮਨ ਨੂੰ ਇਕਾਗਰ ਕਰਕੇ ਜਿਹੜਾ ਗਾਉਂਦਾ ਸੁਣਦਾ ਸਹਿਜ ਕਬੀਰ ਸੰਸਥਾ ਨਹੀਂ। ਇੰਨਾ ਚਿਰ ਇਸ ਨੂੰ ਸੰਸਥਾ ਰਹਿੰਦਾ ਇਹ ਦੂਰਾ ਜਾਂ ਦਿੱਤਾ ਰਹਿੰਦਾ, ਜਦ ਇਹਦਾ ਸੰਸਥਾ ਨਿਵਰਤ ਹੋ ਜਾਏਗਾ ਇਸ ਦਾ ਮਨ ਸ਼ਾਂਤੀ ਜਾ ਜਾਵੇਗਾ। ਗੁਰੂ ਸਾਹਿਬ ਨੇ ਲਿਖਿਆ ਨਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਰਵਾਣ ਕਿਹਨੂੰ ਕਹਿੰਦੇ ਨੇ? ਇੱਛਾ ਨਾ ਕੋਈ ਹੋਵੇ, ਇੱਕ ਤਾਂ ਇੱਛਾ ਸਹਿਤ ਹੋ ਰਹੀ ਨਾ ਗੱਲ, ਇਹੀ ਬਾਣੀ ਇੱਛਾ ਨੂੰ ਲੈ ਕੇ ਪੜ੍ਹੀ ਜਾ ਰਹੀ ਹੈ। ਇਹੀ ਬਾਣੀ ਹੈ ਨਿਰੀਖਿਤ ਪੜ੍ਹਨੀ ਹੈ। ਦੋ ਪੱਖ ਨੇ ਹਰ ਇੱਕ ਵਸਤੂ ਦੇ। ਗੁਰੂ ਸਾਹਿਬ ਨੇ ਲਿਖਿਆ ਨਿਰਵਾਣ ਕੀਰਤਨ, ਇੱਛਾ ਨਾ ਕੋਈ ਹੋਵੇ। ਇਹ ਜਿਹੜਾ ਇਨਸਾਨ ਪਰਮੇਸ਼ਰ ਨੇ ਪੈਦਾ ਕੀਤਾ ਨਾ, ਇਸ ਦੀ ਪਰਾ ਲਗਭਗ ਪਹਿਲਾਂ ਤਿਆਰ ਕਰੀ ਆ ਪਰਮੇਸ਼ਰ ਨੇ, ਬਾਅਦ ਸਰੀਰ ਬਣਾਇਆ। ਜੈਸੇ ਰਮਾਇਣ ਦੇ ਵਿੱਚ ਸਵਾਮੀ ਤੁਲਸੀਦਾਸ ਜੀ ਲਿਖਦੇ ਨੇ, ਪਹਿਲੇ ਬਣੀ ਪਰਾਲਬਦ, ਪਾਛੇ ਬਣਾ ਸਰੀਰ, ਤੁਲਸੀ ਸੰਸਾਰ ਮੇਂ ਮਨ ਨਹੀਂ ਬਣਦਾ ਤੀਰ। ਮਨ ਤੀਰ ਕਿਉਂ ਨਹੀਂ ਬਣਦਾ? ਇਹਨੂੰ ਭਰੋਸਾ ਕਿਉਂ ਨਹੀਂ ਹੈ? ਇਹ ਗੁਰੂ ਵਾਲਾ ਨਹੀਂ ਬਣਿਆ। ਜੇ ਗੁਰੂ ਵਾਲਾ ਬਣ ਗਿਆ ਤੇ ਗੁਰੂ ਤੇ ਪੂਰੀ ਸ਼ਰਧਾ ਨਹੀਂ ਹੈ। ਗੁਰੂ ਸਾਹਿਬ ਦਾ ਕਹਿਣਾ ਤੇਰੀ ਪ੍ਰਲਪਤ ਨਾ ਪਹਿਲਾਂ ਬਣ ਗਈ। ਭਾਈ ਗੁਰਦਾਸ ਜੀ ਨੇ ਵੀ ਬੇਨਤੀ ਕਰੀ ਸੀ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ, ਕਹਿਣ ਲੱਗਾ ਮਹਾਰਾਜ ਜੀ ਲੰਗਰ ਦੇ ਵਿੱਚ ਇਸ ਤਰ੍ਹਾਂ ਦਾ ਤੋਟ ਕਿਉਂ ਆਈ ਹੈ? ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬੇਪਰਵਾਹ ਕਹਿਣ ਲੱਗੇ, ਭਾਈ ਸਾਹਿਬ ਜੀ ਤੁਸੀਂ ਕਿਹੜਾ ਭੁੱਲੇ ਹੋਏ? ਪਦਾਰਥਾਂ ਦਾ ਰਬ ਸਹੀ ਹੈ ਸਰ, ਇਹ ਜਿਹੜੇ ਪਦਾਰਥ ਨੇ ਪਦਾਰਥਾਂ ਤੋਂ ਤਾਂ ਉੱਚਾ ਆਤਮਦਰਸ਼ੀ ਉੱਠਿਆ, ਬਾਕੀ ਸਾਰੀ ਦੁਨੀਆਂ ਪਦਾਰਥਾਂ ਦੇ ਵਿੱਚ। ਜੋ ਰੂਹਾਨੀ ਪ੍ਰਗਤੀ ਸੀ ਉਹ ਰਾਮਦਾਸ ਮਹਾਰਾਜ ਜੀ ਨੇ ਅਰਜਨ ਦੇਵ ਮਹਾਰਾਜ ਜੀ ਨੂੰ ਦੇ ਦਿੱਤੀ, ਛੋਟੇ ਸਮੁੰਦਰ ਸਨ ਨਾਲ ਆਮ ਤਿੰਨਾ ਗੁਣਾਂ ਦੇ ਵਿੱਚ ਦੁਨਿਆਵੀ ਦੁਨੀਆਂ, ਉਹਦੇ ਵਿੱਚ ਅਸੂਲ ਹੈ। ਜਾਂ ਬਜ਼ੁਰਗ ਚੜ੍ਹਾਈ ਕਰੇਗਾ ਤਾਂ ਫਿਰ ਜਿਹੜਾ ਬੜਾ ਲੜਕਾ ਹੋਵੇਗਾ ਉਸੇ ਪਗੜੀ ਦੇ ਸ਼ਬਦ ਜੋ ਰਵਾਜ ਆ ਉਹ ਕੀਤਾ ਜਾਏਗਾ। ਪਰ ਜਿਹੜੀ ਰੂਹਾਨੀ ਪ੍ਰਗਤੀ ਹੈ ਇਹਦੇ ਵਿੱਚ ਨਹੀਂ ਇਹ ਗੱਲ ਹੈ। તેના પ્રાર્થના સંબંધ ઓર હમી પ્રગતિ જેવી ગુરુ નાનક દેવ મહારાજ જી ની તાવ રૂહાની ઓ ચીજ આ જેવી ધીરી ની હૈ સૂખમ હુંદી આ જેવે પદાર્થ ને જીવે આપણા પદાર્થા પીછે લડતે હમ જે આપણી સુત પદાર્થા નું છડ કે જરા સૂખમ આત્મા ઓ નાલ જુડ જાવે પદાર્થ તો પીછે રહે છે પદાર્થા કા પુરના ઈ ની પેદા હુંદા ઇસ તરહ મે નાલ ગલ્લાં કે ભાઈ ગુરદાસ જી સંબંધીયાં ક્યો ગુરુ અર્જુન દેવ મહારાજ જી દે મામા જી લગદે સન હું સેવક રિશ્તા સી ગુરુ મન ગયે સન ગળ ગયે મહારાજ જી અસી ઉત્તમ કરીએ કોઈ ઉત્તમ શાંતિ દે કુંજ જ્ઞાન દે સાગર જન શક્તિ દે માલક કહેલે ભાઈ સાહેબ જી મનુખા દે દસોં કાદે વાસ્તે મિલી જે પદાર્થા દા ઉદમ કરન વાસ્તે મિલી હૈ ફિર પદાર્થ તા આમ જાનવરા કો ભી બથેરે ઉત્તર દિયા તા જાનવરા દે બથેરે એક તા પરમેશ્વર નો મિલન વાસ્તે મિલી હૈ જો પદાર્થ પ્રલબ અનુસાર મિલેગા મહારાજ જી ફિર ઉતે શબ્દ ચારણ કર્યા કાહે રે મન ચિત્ત વા ઉદમ હે ભાઈ સાહેબ જી પદાર્થા દા ઉદમ કરના નહીં પ્રલબ આપે ઈ પ્રેરદી હુંદી હૈ જે વસ્તુ મિલણી હુંદી હૈ આ જેડે સરદાર ને કોઠી વાળે ઇના ની પ્રલબ બડે મહારાજ જી ને પ્રેરી હૈ ઓ પ્રલબ કિસે દે અધીન હુંદી હૈ ઓ ફિર છડ દંદા ત્રકાલી મહાત્મા હોવે કોઈ યા ફર ગુરુ હોવે શ્રામી નાહેરે મન ચિત્ત ઉદમ જ્યાં હર હર જીઓ કર્યા સહેલ પત્ર જંતો પાય કાંકા રિજક આગે કર કર્યા કહેતા કોણ આપણા હણ ગુરુ કોણ ગુરુ હૈ ગુરવાણી ગુરુ આપણા સામને પ્રકાશ મિલના પરાલબ ને આપે પ્રેર દેના તેનું ઉદર જે પરાલબ નહીં હોવેગી તું ચાહે કતના જોર લાલા કદે કઈ તેનું પદાર્થ નહીં મિલેગા ઓ પરાલબ તે હર એક શંકર નહીં હો સકતા આત્મદર્શી સિખ હોવે કોઈ જ્યાં આત્મદર્શી મહાત્મા જ્યાં ગુરુ હોવે તેને વિચ બોલ્યો કુછ બાણી તે વિચાર રખાંગે પરાલબ તે પહેલે જફા બોલેગા ફર ભાઈ ફર સારિયા બીબીયા ગજ વજ ગયે ફર ઉપરે Thank you. सर महाराज जी चरणों के महाराज जी तू बेनती करी महाराज एक पानी चलिया पानी महाराज जी कहने सरदार जी चंद्र तीसरा गए थी सारी गलबात दसी ਵੀ ਮਹਾਰਾਜ ਜੀ ਇਸ ਤਰ੍ਹਾਂ ਅਸੀਂ ਗਏ ਸਾਂ ਫੇਰ ਮਹਾਰਾਜ ਕਹਿੰਦੇ ਨਹੀਂ ਮੇਰੀ ਨਹੀਂ ਗੱਲ ਮਹਾਰਾਜ ਕਹਿੰਦੇ ਅਸੀਂ ਕੋਲ ਬੈਠੇ ਸੀ ਬਾਬੂ ਨੂੰ ਕਹਿੰਦੇ ਉਹ ਘਰ ਜਾ ਸਾਡੀ ਅਟਕਣ ਕੱਢ ਕੇ ਲਿਆ ਅਟਕਣ ਜਦ ਮਹਾਰਾਜ ਜੀ ਸ਼ਰੀਕਾ ਗਏ ਨੇ ਉੱਥੇ ਕਿਸੇ ਪ੍ਰੇਮੀ ਨੇ ਸੁਨਹਿਰੀ ਇੱਕ ਟੁਕੜਾ ਦਿੱਤਾ ਸੀ ਕੀਲ ਖਾਕ ਜੀ ਨੂੰ ਕਹਿੰਦੇ ਨੇ ਫਿਰ ਮਹਾਰਾਜ ਜੀ ਨੇ ਉਸਦੀ ਅਟਕਣ ਸੁਣਾ ਲਈ ਸੀ ਪਹਿਲਾਂ ਵੇਲੇ ਪਾਉਂਦੇ ਹੁੰਦੇ ਸੀ ਹਰ ਵਕਤ ਨਹੀਂ ਸੀ ਪਾਉਂਦੇ ਅਟਕਣ ਲਾਇਆਂਦੀ ਕਹਿੰਦੇ ਸਾਡਾ ਪਜਾਮਾ ਲੈ ਗਿਆ ਰੇ ਪਜਾਮਾ ਲਾਇਆਂਦਾ ਕਹਿੰਦੇ ਜੋੜਾ ਲੈ ਗਿਆ ਜੋੜਾ ਇੱਕੋ ਜਿਹਾ ਹੀ ਆਉਂਦਾ ਸੀ ਸਰਦਾਰ ਦੇ ਮਹਾਰਾਜ ਜੀ ਕਹਿਣ ਲੱਗੇ ਲਓ ਸਰਦਾਰ ਜੀ ਆ ਲਓ ਅਟਕਣ ਆ ਲਓ ਸਾਡਾ ਰੇ ਪਜਾਮਾ ਆ ਲਓ ਜੋੜਾ ਜਦ ਤੁਸੀਂ ਏਅਰਪੋਰਟ ਤੇ ਉਤਰੋਗੇ ਨਾ ਜਾ ਕੇ ਬਲੈਕ ਤਾਂ ਫਿਰ ਤਾੜਾ ਖੁੱਲਾ ਛੱਡ ਦਿਓ ਸਤੋ ਵਚਨ ਜੀ ਜੋ ਮਹਾਰਾਜ ਜੀ ਨੇ ਵਚਨ ਕਰਿਆ ਸਰਦਾਰ ਨੇ ਉਸੇ ਤਰ੍ਹਾਂ ਹੀ ਜਾ ਏਅਰਪੋਰਟ ਤੇ ਜਾ ਕੇ ਸਰਦਾਰ ਨੂੰ ਉਤਰਿਆ ਉੱਥੇ ਖੜੇ ਹੀ ਹੁੰਦੇ ਨੇ ਅੱਗੇ ਉੱਧਰ ਦੇ ਲੋਕ ਨੇ ਜਿਹੜੇ ਭੱਜ ਕੇ ਆਏ ਉਸ ਅਟਕਣ ਨੂੰ ਹੱਥ ਲਾ ਲਾ ਕੇ ਦੇਖਦੇ ਨੇ ਉਹ ਰੇਤ ਪਜਾਮੇ ਨੂੰ ਵੇਖਦੇ ਨੇ ਜੋੜੇ ਕੰਨੀ ਦੇਖਦੇ ਨੇ ਸਰਦਾਰ ਨੂੰ ਪੁੱਛਦੇ ਨੇ ਵੀ ਇਹ ਜਿਹੜੀ ਵਸਤੂ ਆ ਤੁਸੀਂ ਕਿੱਥੋਂ ਲਈ ਹੈ ਇਹ ਅੰਗਰੇਜ਼ੀ ਉਹ ਵੀ ਜਾਣਦੇ ਸਨ ਇਸ ਤਰ੍ਹਾਂ ਉਹਨਾਂ ਦਾ ਵੀ ਗੁਰੂ ਅੰਗਰੇਜ਼ ਲੋਕਾਂ ਦਾ ਕਿਸਾ ਮਸੀਹ ਜੀ ਨੂੰ ਕਹਿੰਦੇ ਉਹ ਕਹਿਣ ਲੱਗੇ ਸਾਡੇ ਗੁਰੂਆਂ ਦੀ ਗਹਿਰਤਾ ਵਾਸਤੇ ਉਹ ਕਹਿਣ ਲੱਗੇ ਵੀ ਤੁਸੀਂ ਆਏ ਕਾਸ ਨੂੰ ਇੱਧਰ ਕਾਸ ਨੂੰ ਆਏ ਤੁਸੀਂ ਉਹਨਾਂ ਨੇ ਦੱਸਿਆ ਵੀ ਆਹ ਗੱਲ ਹੈ ਕਹਿੰਦੇ ਚੰਗਾ ਚਲੋ ਫਿਰ ਉੱਧਰ ਲੈ ਗਏ ਗੁਰਮੁਖ ਯਾਨੀ ਉਹ ਜਿਹੜੀ ਵਸਤੂ ਸੀ ਉਹ ਮਹਾਰਾਜ ਦੀ ਕਿਰਪ ਦੁਆਰਾ ਸਰਦਾਰ ਜੀ ਨੂੰ ਮਿਲੀ ਛੋਟੀ ਜੀ ਮਸ਼ੀਨ ਲੈਣੀ ਛੋਟੀ ਜੀ ਜਦ ਮਸ਼ੀਨ ਲਿਆ ਕੇ ਸਾਰੀ ਸਿੱਟ ਕਰਤੀ ਫੇਰ ਉੱਥੇ ਡੇਰੇ ਗਏ ਮਹਾਰਾਜ ਜੀ ਕਿਰਪਾ ਕਰੋ ਆਪ ਉਸ ਮਸ਼ੀਨ ਦਾ ਬਟਨ ਦੱਬੋ ਤੋ ਫਿਰ ਚਾਲੂ ਹੋਵੇ ਉਹ ਮਹਾਰਾਜ ਜੀ ਆਏ ਜਟੇ ਸਮੇਤ ਸਾਫ ਹੋਇਆ ਲੰਗਰ ਚੱਲਿਆ ਉਹ ਜਿਹੜੀ ਮਸ਼ੀਨ ਸੀ ਫਿਰ ਉਸ ਨੂੰ ਮਹਾਰਾਜ ਜੀ ਨੇ ਆਪਣੇ ਹੱਥ ਕਮਲਾਂ ਦੇ ਨਾਲ ਬਟਨ ਦੱਬ ਦਿੱਤਾ ਕਰੋ ਉਹ ਜਿਹੜੀਆਂ ਬੋਤਲਾਂ ਸੀ ਉਹ ਆਪੇ ਹੀ ਫਿਰਨੀਆਂ ਸ਼ੁਰੂ ਹੋ ਗਈਆਂ ਰਹੀਆਂ ਜਾਂ ਫਿਰਨੀਆਂ ਸ਼ੁਰੂ ਹੋਈਆਂ ਹੁਣ ਇਹ ਫੋਰਨੀ ਕਲਕਤਾ ਹੀ ਫਿਰਦੀਆਂ ਰਹਿਣਗੀਆਂ ਕਿਉਂ ਮਹਾਂਪੁਰਸ਼ਾਂ ਦੇ ਹੱਥ ਲੱਗ ਗਏ ਗੁਰਮੁਖ ਉਹ ਇਸ ਤਰ੍ਹਾਂ ਦੇ ਨਾਲ ਜਿਹੜੀ ਕਰਾ ਲੱਭਦਾ ਜਿਹੜੀ ਵਸ ਮਿਲਦੀ ਹੈ ਜੈਸੇ ਪੱਛਮੀ ਅਵਤਾਰ ਈਸਾ ਮਸੀਹ ਉਸਨੇ ਵੀ ਕਿਹਾ ਹੈ ਨੁਕਸਾਨ ਅਸ਼ਰਮ ਵਸੂ ਦਾਤ ਹੋ ਕੇ ਤੂੰ ਰੋਂਦਾ ਕਿਉਂ ਫਿਰਦਾ ਤੂੰ ਇਨਸਾਨ ਹੋ ਕੇ ਕਹਿਣਾ ਮੈਂ ਭੁੱਖਾ ਮਰ ਜਾਂਗਾ, ਤੈਨੂੰ ਮੇਰੇ ਬਾਪ ਤੇ ਭਰੋਸਾ ਨਹੀਂ ਹੈ। ਅਜੇ ਜਾਨਵਰ ਕਿਤਨੇ ਪੈਦਾ ਕਰੇ ਨੇ ਪਰਮੇਸ਼ਰ ਨੇ, ਉਹਨਾਂ ਦੀਆਂ ਪਛਾਤਾਂ ਗਈਆਂ ਜਾਂ ਬਣਾਈਆਂ ਨੇ ਪਰਮੇਸ਼ਰ ਨੇ, ਕਿਸ ਤਰ੍ਹਾਂ ਦੀ ਉਹਨਾਂ ਨੂੰ ਰੋਜ਼ੀ, ਉਹ ਕਿੱਥੇ ਢਾਂਕਾ ਲਾ ਕੇ ਰੱਖਦੇ ਨੇ, ਰਾਤ ਨੂੰ ਦਰਖਤਾਂ ਤੇ ਬੈਠਦੇ ਨੇ, ਸਵੇਰ ਨੂੰ ਆਰਣਾ ਤੋਂ ਉੱਤਰ ਕੇ ਚੁਗਣਾ ਸ਼ੁਰੂ ਕਰ ਦਿੰਦੇ ਨੇ, ਹਰ ਇੱਕ ਨੂੰ ਰੋਜ਼ੀ ਦਿੰਦਾ ਪਰਮੇਸ਼ਰ ਖੜੋ ਕਰੇ ਨੇ। Thank you. ਮਸਤਾਨਸਾਰ ਜਿਆਦੇ ਮਨ ਨੂੰ ਇਕਾਗਰ ਕਰਕੇ ਬਾਣੀ ਸੁਣੇਗਾ, ਮਨ ਨੂੰ ਇਕਾਗਰ ਕਰਕੇ ਬਾਣੀ ਪੜੇਗਾ, ਮਨ ਨੂੰ ਇਕਾਗਰ ਕਰਕੇ ਕਥਾ ਵਾਰਤਾ ਕਰੇਗਾ। ਮਨ ਦੇ ਵਿੱਚ ਕੋਈ ਇੱਛਾ ਨਹੀਂ ਹੋਵੇ ਤਦ ਜਾ ਕੇ ਬਾਣੀ ਦਾ ਫਲ ਮਿਲੇਗਾ। ਅਗਰ ਮਨ ਦੇ ਵਿੱਚ ਇੱਛਾ ਤਾਂ ਫਿਰ ਸੁਣਨ ਵਾਲੇ ਤਾਂ ਸੁਣ ਲੈਣਗੇ, ਪਰ ਇਸ ਨੂੰ ਕੋਈ ਲਾਭ ਨਹੀਂ ਹੋਵੇਗਾ। ਗੁਰੂ ਸਾਹਿਬ ਨੇ ਤਾਂ ਲਿਖਿਆ ਨਿਰਵਾਣ ਕੀਰਤਨ ਦਾ ਉਹ ਕਰਤੇ ਦਾ, ਜਿਹੜੇ ਮਹਾਂਪੁਰਸ਼ ਹੁੰਦੇ ਹਨ ਕਥਾ ਕੀਰਤਨ ਕਰਦੇ ਨੇ ਦੁਨੀਆਂ ਦੇ ਭਲੇ ਵਾਸਤੇ, ਉਹਨਾਂ ਦੇ ਅੰਦਰ ਖੁਦ ਗਰਜੀ ਕੋਈ ਮਾਇਆ ਦੇ ਵਾਸਤੇ ਨਹੀਂ ਕਰਦੇ ਹੁੰਦੇ ਉਹ, ਨਹੀਂ ਉਹ ਤਾਂ ਮਨ ਨੂੰ ਇਕਾਗਰ ਕਰਦੇ ਨੇ, ਉਹ ਤਾਂ ਜੀਵਨ ਮੁਕਤੀ ਦਾ ਆਨੰਦ ਲੈਂਦੇ ਨੇ। ਤਾਂ ਮਹਾਂਪੁਰਸ਼ਾਂ ਨੂੰ ਪਤਾ ਆਪਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ, ਆਪਾਂ ਤਾਂ ਬਿਹਾਰੀ ਲੋਕ ਹਾਂ, ਆਪਾਂ ਤਾਂ ਬਾਣੀ ਨੂੰ ਵਿਹਾਰ ਬਣਾ ਲਿਆ, ਵਿਹਾਰ ਤਾਂ ਬਾਣੀ ਹੈ ਨਹੀਂ ਤਾਂ ਪਰਮਾਰਥ ਇਹਦਾ ਭਲੇ ਵਾਸਤੇ ਬਾਣੀ ਤਾਂ ਪੜ੍ਹਨੀ ਸੁਣਨੀ ਹੈ, ਪਦਾਰਥ ਤਾਂ ਹੋਰ ਵਿਹਾਰ ਵਸੇ ਨੇ। ਜੇ ਬਾਣੀ ਪੜ੍ਹਨੀ ਹੈ ਤਾਂ ਫਿਰ ਨਿਰਖ ਤਦ ਜਾ ਕੇ ਫਲ ਮਿਲੇਗਾ। ਗੁਰੂ ਸਾਹਿਬ ਨੇ ਕੋਈ ਸੰਸਥਾ ਛੱਡਿਆ ਹੀ ਨਿਰਵਾਣ ਕੀਰਤਨ ਦਾ ਉਹ ਕਰਤੇ ਕਾ ਨਿਮਕ ਸਿਮਰਤ ਜਿਤ ਛੂਟਾ, ਜਦ ਇਹ ਇੱਛਾ ਤੇ ਰਹਿਤ ਹੋ ਜਾਵੇਗਾ ਤੇ ਇਸਦਾ ਮਨ ਕਾਦਰ ਹੋਵੇਗਾ। ਕਾਦਰ ਮਨ ਦੇ ਜੋ ਨਿਰਾਕਾਰ ਆਤਮਾ ਉਸਦਾ ਭਾਸ ਹੋਵੇਗਾ। ਜਦ ਇਸਦੇ ਅੰਦਰ ਇੱਛਾ ਹੈ ਵੀ ਮੈਨੂੰ ਮਾਇਆ ਮਿਲਣੀ ਚਾਹੀਦੀ ਹੈ, ਫਿਰ ਉਹ ਗੱਲ ਤਾਂ ਪਾਸੇ ਰਹੇਗੀ ਜਿਹੜੀ ਕਬੀਰ ਸਾਹਿਬ ਜੀ ਨੇ ਲਿਖੀ ਹੈ। ਆਓ ਕੋਈ ਪੰਡਤ ਰਾਜ ਪੰਡਤ ਕਥਾ ਵਾਰਤਾ ਕਰਦਾ ਰਾਜੇ ਲੋਕਾਂ ਦੇ, ਜਿਵੇਂ ਆਪਣੇ ਗੁਰੂ ਘਰ ਦੇ ਵਿੱਚ ਗਿਆਨੀ ਲੋਕ ਕਥਾ ਵਾਰਤਾ ਕਰਦੇ ਨੇ, ਕੀਰਤਨ ਵੀ ਪਾਠ ਜੋ ਕੁਛ ਵੀ ਹੈ ਹੋ ਰਿਹਾ ਸਾਰਾ ਇੱਕ ਨਿਰਵਾਣ ਹੈ। ਨਿਰਵਾਣ ਕੋਈ ਕੋਈ ਕਰਦਾ ਹੁੰਦਾ ਹੈ। ਮੈਂ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਣਾ। ਬੜੇ ਮਹਾਰਾਜ ਜੀ ਆਪਣੇ ਘਰ ਸੀ, ਰਾਤ ਨੂੰ ਦੀਵਾਨ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਦੇ ਨੇਤਰ ਮੀਟ ਲਏ, ਬਹੁਤ ਹੀ ਸੰਗਤ ਨੇ ਸੀ ਜਾਣਾ ਨਹੀਂ, ਪਿੰਡ ਦੇ ਬੰਦੇ ਥੋੜੇ ਜਿਹੇ ਆ ਗਏ, ਗੁਰਦੁਆਰਾ ਦੇ ਮੂਹਰੇ ਵਿਹੜਾ ਸੀ ਛੋਟਾ ਜਿਹਾ। ਪਹਿਲਾਂ ਵੀ ਜਦੋਂ ਮਹਾਰਾਜ ਜੀ ਇਸ ਛੁੱਟੀ ਚ ਇੱਥੇ ਆਉਂਦੇ ਦੋ ਦੋ ਮਹੀਨੇ ਇਸ ਜਗ੍ਹਾ ਚ ਦੀਵਾਨ ਲਾਉਂਦੇ ਸੀ, ਦੋ ਦੋ ਮਹੀਨੇ ਇੱਥੇ ਹੀ ਲਾਈ ਜਾਂਦੇ ਸੀ। ਪਰ ਇਹ ਸੀ ਸਰਦਾਰ ਮਹਾਰਾਜ ਜੀ ਦਾ, ਤਾਂ ਜਦ ਇੱਕ ਵੱਜ ਗਿਆ ਤੇ ਮਹਾਰਾਜ ਜੀ ਨੇ ਫਿਰ ਨੇਤਰ ਖੋਲੇ। ਉਦਾ ਕਰੇ ਲੋਕ ਥੱਕੇ ਹੁੰਦੇ ਨੇ, ਕੰਮਕਾਰ ਕਰਦੇ ਨੇ। ਮਹਾਰਾਜ ਕਹਿੰਦੇ ਹੁਣ ਚੱਲੀਏ ਕਹਾਂ, ਲੋਕ ਬੁੜੀਆਂ ਕਹਿੰਦੇ ਹਾਂ ਜੀ ਚਲੋ। ਹੁਣ ਮੇਰੇ ਮੂੰਹ ਨਿਕਲਦਾ ਮਹਾਰਾਜ ਜੀ ਇਹਨਾਂ ਨੇ ਵੀ ਸੁਣ ਲੈਣਾ, ਕਹਿੰਦੇ ਸਾਰੀ ਰਾਤ ਹੀ ਲਾ ਦਈਏ, ਤੁਸੀਂ ਕਿਸੇ ਨੂੰ ਲੈ ਕੇ ਆਵੋ, ਜਿਹੜਾ ਇੱਛਾ ਵਾਲਾ ਬੰਦਾ ਉਹ ਤੁਹਾਡੇ ਨਾਲ ਕਰਕੇ ਆਵੇਗਾ। ਨਹੀਂ ਇੱਕ ਘੰਟੇ ਤੋਂ ਵੱਧ ਮੈਂ ਇੱਕ ਮਿੰਟ ਨਹੀਂ ਲਾਉਣਾ, ਇੰਨੇ ਰੁਪਈਏ ਲਾਉਂਗਾ, ਮਨ ਸਾਫ ਹੋ ਜਾਵੇਗਾ। ਉਹਦਾ ਤਾਂ ਸੁਣਨਾ ਰੁਪਈਆ ਚ ਰਹਿਣਾ, ਬਾਣੀ ਜਰੂਰ ਪੜੀ ਜਾਵੇਗਾ। ਮਨ ਤਾਂ ਸਾਫ ਜਦ ਹੋਵੇਗਾ ਜਾਵੇ ਨਿਰੀਖਕ ਕੀਰਤਨ ਕਰੇਗਾ। ਮਹਾਰਾਜ ਮੈਨੂੰ ਕਹਿੰਦੇ ਬਹਿਣਾ ਨੀ ਉਹ ਬਿਜੂਗਾ, ਕਹਿੰਦੇ ਅਸੀਂ ਕੋਈ ਦਿਖਾਵੇ ਵਾਸਤੇ ਕੀਰਤਨ ਕਰਦੇ ਹਾਂ, ਅਸੀਂ ਕੋਈ ਮਾਣ ਵਾਸਤੇ ਕੀਰਤਨ ਕਰਦੇ ਹਾਂ, ਅਸੀਂ ਤਾਂ ਮਨ ਨੂੰ ਇਕਾਗਰ ਕਰਕੇ ਕੀਰਤਨ ਕਰਦੇ ਹਾਂ, ਸਮਾਧੀ ਲਾ ਕੇ। ਇਸ ਨੂੰ ਕਹਿੰਦੇ ਨੇ ਨਿਰਵਾਣ ਕੀਰਤਨ। ਇਹ ਬਿਹਾਰ ਦੀ ਤਾਂ ਦੁਨੀਆਂ ਬਥੇਰੀ ਕਰੀ ਜਾਂਦੇ ਆ, ਬਿਹਾਰ ਤਾਂ ਪਰਿਵਾਰ ਸੰਬੰਧ ਹੀ ਰੱਖਦਾ ਹੈ। ਕਿਤਨਾ ਬੜਾ ਬਿਹਾਰੀ ਬਣ ਜਾਵੇ, ਸਭ ਕੁਛ ਇੱਥੇ ਹੀ ਰਹਿ ਜਾਣ। ਪਰ ਜਿਹੜੀ ਨਿਰਵਾਣ ਇੱਛਾ ਸੇ ਰਾਇਤ ਕੀਤੀ ਹੋਈ ਹੈ, ਉਹ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਗਈ। ਸਾਰੀ ਰਾਤ ਹੀ ਰਾਤੀ ਪੰਜ ਬੁੜੀਆਂ ਦੋ ਆਦਮੀ ਲਾਜੂਗਾ ਕੋਈ, ਉਹ ਨਿਰੀਖਣ ਕਰਦੇ ਸਨ, ਜੋ ਕੁਛ ਕਰਦੇ ਸਨ ਉਹ ਮਾਇਆ ਵਾਸਤੇ ਨਿਰੀਖਣ ਕਰਦੇ। ਮਾਇਆ ਤਾਂ ਗੁਰੂ ਸਾਹਿਬ ਨੇ ਲਿਖਿਆ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਕਰੋ ਗ੍ਰੇਣ ਨਾਲ ਇੱਥੇ ਪਹਿਲਾਂ ਆਦਮੀ ਉਹਦੇ ਵੀ ਪਿੱਛੇ ਹੱਥ ਬੰਨ ਦਿੱਤੇ। ਹੁਣ ਮਹਾਂਪੁਰਸ਼ਾਂ ਨੇ ਪੰਡਤ ਨੂੰ, ਪੰਡਤ ਜੀ ਤੂੰ ਰਾਜੇ ਦੇ ਬੰਧਨ ਖੋਲ ਲਏ, ਹੱਥ ਪਿੱਛੇ ਬੰਨੇ ਹੋਏ ਸੀ। ਉਹ ਕਹਿੰਦਾ ਮਹਾਂਪੁਰਸ਼ੋ, ਮੈਂ ਤਾਂ ਆਪ ਬੰਨਿਆ ਹੋਇਆ, ਮੈਂ ਕਿਵੇਂ ਖੋਲਦਾ ਜੇ ਬੰਦੂ? ਖੁੱਲਿਆ ਹੋਇਆ ਹੀ ਖੋਲੇਗਾ, ਖੁੱਲਿਆ ਹੋਇਆ ਕੌਣ? ਜਿਹੜਾ ਆਤਮਦਰਸ਼ੀ ਹੈ, ਜਿਹੜਾ ਆਤਮਾ ਦੇ ਵਿੱਚ ਭੇਦ ਹੋ ਗਿਆ, ਤਿੰਨਾਂ ਗੁਣਾਂ ਤੋਂ ਅੱਗੇ ਲੱਗ ਗਿਆ, ਚੌਥੇ ਪੈਰ ਵਿੱਚ ਚਲਿਆ ਗਿਆ, ਉਹ ਕਹਿੰਦੇ ਖੁੱਲਾ। ਸੁੱਤੇ ਪੈਰ ਨੂੰ ਸੁੱਤਾ ਪੈਰ ਕਿਵੇਂ ਜਗਾ ਦੇਗਾ? ਜਾਗਦਾ ਜਗਾ ਕਹੇਗਾ ਮਹਾਰਾਜ ਜੀ ਮੈਂ ਤਾਂ ਬੰਨਿਆ ਹੋਇਆ। ਫਿਰ ਰਾਜੇ ਨੂੰ ਮਹਾਂਪੁਰਸ਼ ਕਹਿੰਦੇ ਤੂੰ ਪੰਡ ਕਿਵੇਂ ਖੋਲਦੇ? ਰਾਜਾ ਕਹਿੰਦਾ ਮੈਂ ਵੀ ਬੰਨਿਆ ਹੋਇਆ। ਫਿਰ ਜਦ ਤੁਸੀਂ ਦੋਈ ਬੰਨੇ ਹੋਏ ਹੋ ਤੇ ਫਿਰ ਬੰਧਨ ਕੈਸੇ ਖੋਲ ਸਕਦੇ? ਇਹ ਪੰਡਤ ਤਾਂ ਤੈਨੂੰ ਕਥਾ ਸੁਣਾਉਂਦਾ ਵੀ ਮੈਨੂੰ ਮਾਇਆ ਮਿਲਦੀ ਹੈ, ਯਥਾਰਥ ਵਚਨ ਨਹੀਂ ਕਹਿੰਦਾ। ਮਹਾਤਮਾ ਤਾਂ ਯਥਾਰਥ ਵਚਨ ਕਹਿੰਦੇ ਨੇ, ਉਹ ਬਾਣੀ ਦੇ ਵਿੱਚ ਲਿਖਿਆ ਹੋਇਆ। ਉਹ ਕਿਸੇ ਦੀ ਲਿਹਾਜ ਨਹੀਂ ਕਰਦੇ ਨੇ, ਰਾਜਿਆਂ ਲੋਕਿਆਂ ਦੀ ਨਹੀਂ, ਨਾ ਸਰਦਾਰਾਂ ਦੀ, ਨਾ ਗਰੀਬ ਦੀ, ਨਾ ਅਮੀਰ ਦੀ। ਜੋ ਬਾਣੀ ਜਿਸ ਤਰ੍ਹਾਂ ਕਹਿੰਦੀ ਆ ਉਸ ਤਰ੍ਹਾਂ ਸੁਣਾਉਣਗੇ। ਕਈ ਮਾਇਆ ਲੈਣ ਦੇ ਮਾਰੇ ਤੇ ਮਲਮੀ ਗੱਲ ਕਰ ਜਾਂਦੇ, ਮਲਮੀ ਜਿਵੇਂ ਰਾਮ ਰਾਏ ਨੇ ਸੀਤਾ ਸਤਵੇਂ ਪਾਤਸ਼ਾਹ ਦਾ ਪੁੱਤਰ ਸੀ, ਨਾਲੇ ਰਾਜਾ ਔਰੰਗਜ਼ੇਬ ਨੇ ਪੁੱਛਿਆ ਵੀ ਇਹ ਮਿੱਟੀ ਮੁਸਲਮਾਨ ਕੀ ਕਿਉਂ ਲਿਖਿਆ? ਉਹਨੂੰ ਪਦਾਰਥ ਮਿਲਦੇ ਸੀ, ਉਹ ਪਦਾਰਥ ਆਪਣੇ ਉੱਚਾ ਨਹੀਂ ਕਿਹਾ ਵੀ ਗੁਰੂ ਦਾ ਪੁੱਤਰ? ਉਹ ਕਹਿੰਦਾ ਨਹੀਂ ਜੀ, ਬੇਈਮਾਨ ਕੀ ਲਿਖਿਆ, ਬਦਲ ਵੀ ਨਾ ਗੱਲ। ਔਰ ਇਸ ਤਰ੍ਹਾਂ ਇਹ ਹੁੰਦਾ, ਉਹ ਸਿੱਧੀ ਗੱਲ ਕਹਿੰਦਾ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦ ਉੱਥੇ ਸੁਲਤਾਨਪੁਰ ਸਾਡੇ ਨਾਲ ਨਮਾਜ਼ ਪੜ੍ਹ ਲਓ, ਅਸੀਂ ਕਦੋਂ ਨਮਾਜ਼ ਪੜ੍ਹ ਲੈਂਦੇ ਹਾਂ, ਰੱਬ ਦਾ ਹੀ ਨਾਮ ਚਲੇ ਗਏ ਮਸੀਤ ਦੇ ਵਿੱਚ। ਜੁਮੇ ਦਾ ਦਿਨ ਸੀ, ਬਹੁਤ ਇਸਲਾਮ ਦੇ ਬੰਦੇ ਖੜੇ ਹੁੰਦੇ ਆ, ਲੱਖਾਂ ਖੜਾ ਹੁੰਦੇ, ਲੱਖਾਂ ਤੇ ਰਸਮ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸ਼ਰੀਕ ਨੀ ਹੋਏ ਨਾਲ ਨਵਾਜ ਦੇ ਵਿੱਚ। ਜਦ ਨਵਾਜ ਪੜੀ ਗਈ ਸਾਰੀ, ਬਾਜੀ ਬੋਲਿਆ ਕਹਿੰਦਾ ਨਵਾਬ ਸਾਹਿਬ, ਨਾਨਕ ਬਹਿਰਾ ਕਰਕੇ ਆਇਆ ਜੀ, ਮੈਂ ਵੀ ਸ਼ਰੀਕ ਹੋਵਾਂ ਦਾ ਨਵਾਜ ਦੇ ਵਿੱਚ, ਇਹਨੇ ਨਵਾਜ ਨੀ ਪੜੀ ਹੈ। ਨਵਾਬ ਕਹਿੰਦਾ ਨਾਨਕ ਜੀ ਆਪ ਨੇ ਬਹਿਰਾ ਕਰਿਆ ਤੇ ਨਵਾਜ ਵਿੱਚ ਸ਼ਰੀਕ ਕਿਉਂ ਨੀ ਹੋਏ ਤੁਸੀਂ? ਇਹ ਤਾਂ ਹੁੰਦਾ ਪਦਾਰਥਵਾਦੀ, ਇਹ ਤਾਂ ਲਿਪਾਚਾਰੀ ਕਰਦਾ ਉੱਥੇ ਨਹੀਂ। ਕਹਿਣ ਲੱਗੇ ਨਵਾਜ ਜੀ, ਜਿਹੜੇ ਤੁਸੀਂ ਨਵਾਜ਼ ਕਰਦੇ ਮੈਂ ਤੁਹਾਡੇ ਨਾਲ ਸ਼ਰੀਕ ਹੋ ਜਾਂਦਾ, ਪਰ ਤੁਸੀਂ ਨਵਾਜ਼ ਨਹੀਂ ਕਰੇ। ਤੁਸੀਂ ਤਾਂ ਕਾਬਲ ਦੇ ਵਿੱਚ ਘੋੜੇ ਖਰੀਦਦੇ ਸੀ, ਮੈਂ ਨਵਾਜ਼ ਕੀ ਕਰੇ? ਕਾਜੀ ਬੋਲਿਆ ਮੇਰੇ ਨਾਲ ਪੜ੍ਹ ਵੀ ਸੀ, ਕਹਿੰਦੇ ਕਾਜੀ ਕਾਜੀ ਸਾਹਿਬ ਜੀ ਆਪ ਦਾ ਵੀ ਜਿਹੜਾ ਖਿਆਲ ਸੀ ਉਹ ਕਾਇਮ ਸੀ, ਜਿਹੜੀ ਬਾਣੀ ਜਾਂ ਕਥਾ ਪੜ੍ਹਨੀ ਸੁਣਨੀ ਇਹ ਤਾਂ ਮਨ ਨੂੰ ਇਕਾਗਰ ਕਰਕੇ ਪੜ੍ਹਨੀ ਸੁਣਨੀ, ਜੇ ਮਨ ਇਕਾਗਰ ਨਹੀਂ ਹੋਇਆ ਤਾਂ ਫਿਰ ਉਸਦੀ ਢਾਲ ਕਿਤੇ ਆ ਗਿਆ। ਇੱਕ ਪਾਠ ਦੀ ਬੱਤੀ ਹੈ, ਉਹਦੇ ਸਵਾਲ ਆ ਪਾਠ ਦੀ ਬੱਤੀ ਹੈ, ਹੱਥ ਤਾਂ ਉਹਦੇ ਨਾਲ ਲਾ ਦੋ, ਸੋਨਾ ਬਣਾ ਦੇ, ਸੋਨਾ ਬਣਾ ਲੈ ਵੀ ਤਾਕਤ ਜਦ ਉਹਦੇ ਨਾਲ ਲੱਗੂ। ਬਾਣੀ ਦੀ ਤਾਕਤ ਇਨਸਾਨ ਦੇ ਅੰਦਰ ਪੈਦਾ ਹੋਊਗੀ ਜਦ ਇਹਦਾ ਮਨ ਬਾਣੀ ਦੇ ਨਾਲ ਲੱਗੇ, ਫਿਰ ਤਾਕਤ ਆ ਜਾਵੇ। ਗੁਰਸਾਹਿਬ ਨੇ ਲਿਖਿਆ ਵਾ ਸੁਖੋ ਨੀ ਸਾਜੇ, ਪ੍ਰਭ ਕਹਿ ਸਿਮਰਨ ਰਿੰਗ ਸਿੱਧ ਨਾਮ ਨਿਤ। ਸਿਮਰਨ ਤਾਂ ਆਪਾਂ ਸਾਰੇ ਹੀ ਕਰਦੇ ਹਾਂ, ਸਿਮਰਨ ਕਰਦੀ ਹੈ, ਪਰ ਆਪਣੇ ਅੰਦਰ ਹੀ ਤਾਕਤ ਤਾਂ ਇਹ ਸੁਣਦੇ ਜ਼ਰੂਰ ਆ, ਦੇਖਦੇ ਜ਼ਰੂਰ ਆ, ਫਿਰ ਉਹਨਾਂ ਨੇ ਕਰਿਆ ਹੋਣਾ ਚਾਹੀਦਾ, ਤਾਂ ਹੀ ਉਹਨਾਂ ਦੇ ਅੰਦਰ ਆਈ ਹੈ। ਕਾਜੀ ਸਾਹਿਬ ਬੋਲਿਆ ਮੇਰੇ ਨਾਲ ਸ਼ਰੀਫ ਹੁੰਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਕਾਜੀ ਸਾਹਿਬ ਜੀ, ਤੇਰਾ ਖਿਆਲ ਕਾਇਮ ਨਹੀਂ ਸੀ, ਤੇਰਾ ਖਿਆਲ ਤਾਂ ਤੇਰੇ ਪਿੱਛੇ ਧੂੜੀ ਸੂਰੀ ਆ, ਬਸੇਰਾ ਕੋਆ ਉੱਥੇ ਪਿੱਛੇ, ਉਹ ਬਸੇਰਾ ਖੁੱਲਾ, ਤੇਰਾ ਖਿਆਲ ਬਸੇਰੇ ਨੂੰ ਫੜਦਾ ਰਿਹਾ ਵੀ ਕਿਤੇ ਕੋਈ ਜਿਹਦੇ ਕਿਹੜਾ ਮਰ ਜਾਵੇ, ਉਹ ਵੀ ਚੁੱਪ ਕਰ ਗਿਆ। ਯਾਨੀ ਹਕੀਕਤ ਜਿਹੜੀ ਅਸਲੀਅਤ ਆ ਜਿਹੜੀ, ਉਹ ਨਿਰੀਖਿਤ ਕੋਈ ਗੁਰਸਿੱਖ ਹੋਵੇ ਜਾਂ ਮਹਾਂਪੁਰਸ਼ ਹੁੰਦੇ ਨੇ, ਗੁਰੂ ਕਰਦੇ ਨੇ, ਬਹੁਤ ਹੋਏ ਨੇ, ਆਪ ਵੀ ਹੈਗੇ, ਅੱਗੇ ਨੂੰ ਵੀ ਹੋਣ, ਤੇ ਉਹ ਹਕੀਕਤ ਦੱਸਦੇ ਨੇ ਵੀ ਐਂ ਕਰੇਗਾ ਤੇਰਾ ਕਾਰਜ ਰਾਸ ਨਹੀਂ ਹੋਣਾ। ਨਵਾਬ ਕਹਿੰਦਾ ਹੈਰਾਨ ਹੋ ਗਿਆ ਕਾਜੀ ਸਾਹਿਬ ਨੂੰ, ਕਹਿੰਦਾ ਕਾਜੀ ਸਾਹਿਬ ਵੀ ਠੀਕ ਕਹਿੰਦੇ ਨੇ, ਮੇਰਾ ਤਾਂ ਖਿਆਲ ਕਾਇਮ ਨਹੀਂ ਸੀ। ਕਾਜੀ ਸਾਹਿਬ ਵੀ ਕਹਿੰਦਾ ਮੇਰਾ ਵੀ ਕਾਇਮ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਨੇ ਠੀਕ ਆਪਣੇ ਮਤਾਂ ਅਨੁਸਾਰ ਭਜਨ ਪਾਠ ਪੂਜਾ ਕਰੋ, ਕਿਉਂ ਮਨੁੱਖਾਂ ਦੇ ਇਸੇ ਵਾਸਤੇ ਵਧੀਆ ਬੱਚੇ ਪਾਲੋ, ਹੱਕ ਦੀ ਕਿਰਤ ਕਰੋ, ਵੱਡੀਆਂ ਛੱਡੀਆਂ ਨਾ ਲਾਓ, ਤੇਰਾ ਫੇਰੀ ਨਾ ਕਰੋ, ਦੋ ਨੰਬਰ ਦਾ ਧਾਨਾ ਇਕੱਠਾ ਕਰੋ, ਜੋ ਪਰਾ ਰੱਬ ਦੇ ਵਿੱਚ ਆਪੇ ਆਵੇਗਾ, ਰੋਟੀ ਮਿਲੀ ਜਾਣੀ ਹੈ, ਕੱਪੜਾ ਮਿਲੀ ਜਾਣਾ, ਪੈਣ ਨੂੰ ਮੰਜੇ ਥਾਂ ਮਿਲ ਜਾਣੀ ਹੈ, ਤਾਂ ਕਿਤੇ ਜਾਣੀ ਇਕੱਠਾ ਕਰਦੇ ਨਾ, ਚੋਰ ਬਣ ਕੇ ਚੋਰ, ਜਿਹੜਾ ਚੋਰ ਆ ਉਸਨੂੰ ਤਾਂ ਫਿਰ ਸਜ਼ਾ ਮਿਲੇਗੀ ਨਾ, ਜੇ ਇੱਥੇ ਨਹੀਂ ਤਾਂ ਆਪਦੇ ਮਿਲੇਗੀ। ਦੱਸਿਆ ਮਨ ਨੂੰ ਇਕਾਗਰ ਕਰਕੇ ਪੜੋ, ਰਾਸ਼ਨ ਦਾ ਨਾ
ਕਰੋ,
ਰਾਸ਼ਨ ਤਾਂ ਰਾਸ਼ਨ ਹੀ ਹੈ, ਤਾਂ ਫਿਰ ਵਿਹਾਰ ਆ ਰਾਸ਼ਨ ਤੋਂ, ਤੇ ਮਨ ਦੇ ਵਿੱਚ ਤਾਂ ਝਟਕਾ ਪੈਣਾ ਜਿਹੜੀ ਚੀਜ਼ ਦਾ ਪੈਣਾ ਚਾਹੀਦਾ। ਉਹ ਮਹਾਂਪੁਰਸ਼ ਕਹਿੰਦੇ ਰਾਜਨ, ਤੇਰੀ ਇਹਦੇ ਤੇ ਸ਼ਰਧਾ ਨਹੀਂ ਹੈ, ਪੰਡ ਬਗੈਰ ਸ਼ਰਧਾ ਤੇ ਕਦੇ ਵਸਤੂ ਕੋਈ ਨਹੀਂ ਹੈ, ਜਿੰਨਾ ਚਿਰ ਬਾਣੀ ਤੇ ਸ਼ਰਧਾ ਨਹੀਂ, ਕਦੇ ਬਾਣੀ ਨੇ ਫਲ ਨਹੀਂ ਦੇਣਾ। ਬਾਣੀ ਤਾਂ ਜਿਉਂ ਕੀ ਤਿਉਂ ਗੁਰੂ ਹੈ, ਇਹ ਪੰਡ ਤੋਂ ਹੈ ਜਿਹੜਾ, ਇਹ ਸ਼ਰੀਰਤ ਵੀ ਤੈਨੂੰ ਜਣਾਉਂਦਾ ਵੀ ਮੈਨੂੰ ਹਟਾ ਕੇ ਹੋਰ ਲਾ ਲੂਗਾ, ਉਹ ਇਸ ਤਰ੍ਹਾਂ ਕਰਕੇ ਤੁਹਾਡਾ ਦੋਹਾਂ ਦੀ ਕਰਦਾ, ਤੁਹਾਡਾ ਦੰਦਰ ਕਿਵੇਂ ਕੱਟੇ ਖਰੀਦ ਕਰਦਾ, ਯਥਾਰਥ ਵਚਨ ਜਦ ਕਹੇਗਾ ਤਦ ਜਾ ਕੇ ਵਿਵਸਥਾ ਪ੍ਰਾਪਤ ਹੋ ਗਈ। ਮੇਰੇ ਤੋਂ ਪ੍ਰੀਸ਼ਤ ਦਾ ਰਾਜ, ਪ੍ਰੀਸ਼ਤ ਦਾ ਰਾਜਾ ਹੈ, ਪ੍ਰੀਸ਼ਤ ਦਾ ਅਰਜਨ ਦਾ ਪੁੱਤਰ ਅਸੀਂ ਹੋ ਚੰਗਾ, ਅਸੀਂ ਆਤਮਾ ਸ਼ਿਕਾਰ ਗਿਆ, ਬੇਕਾਰ ਦਾ ਮਹੀਨਾ ਸ਼ਾਹ ਲੱਗੀ ਉੱਥੇ ਮਹਾਂਪੁਰਸ਼ਾਂ ਦੀ ਕੁਟਿਆ ਦੀ ਗੰਗਾ ਦੇ ਕਿਨਾਰੇ, ਉੱਥੇ ਘੋੜਾ ਬਾਹਰ ਕੰਨਿਆ, ਬੜਾ ਸੌਰ ਤੋਂ ਵੀ ਲਾਗ ਗਿਆ, ਅੱਗੇ ਚਲਾ ਗਿਆ ਖੂਹੀ ਸੀ, ਆਵਾਜ਼ ਮਾਰੀ ਜਾ ਕੇ, ਮਹਾਤਮਾ ਸੀ ਪੁਰਾਣਾ ਜਾਮੀ, ਕੱਖ ਨੇ ਅਰਥ ਕੀ ਦੇ, ਇੱਕ ਤਾਂ ਹੈ ਪੁਰਾਣਾ ਜਾਮ ਪਿਛਲਿਆਂ ਯੁੱਗਾਂ ਦਾ, ਗੁਰੂ ਨਾਨਕ ਦੇਵ ਮਹਾਰਾਜ ਦਾ ਮਾਤਾ ਸੁਰਤ ਸ਼ਬਦ ਯੋਗ, ਇਹਦੀ ਯੋਗ ਹੀ ਹੈ, ਪੁਰਾਣਾ ਯੋਗ ਹੈ, ਉਹ ਪੁਰਾਣਾ ਜਾਮੀ ਸੀ, ਦਸਵੇਂ ਵਾਰ ਪ੍ਰਾਣ ਚੜਾਈ ਬੈਠਾ ਸੀ, ਜਾਂ ਦਸਵੇਂ ਵਾਰ ਪ੍ਰਾਣ ਚੜ ਜਾਣ ਤੇ ਸਰੀਰ ਦਾ ਪਤਾ ਨਹੀਂ ਹੁੰਦਾ, ਨਾ ਸਹਿਜ ਯੋਗੀ ਨੂੰ ਸੁਣ ਜਾਂਦੀ ਹੈ ਆਵਾਜ਼, ਉਹ ਤਾਂ ਫਿਰ ਸੁਰਤ ਲਾ ਲੈਂਦਾ, ਪਾਣੀ ਪਵਾਓ ਪਾਣੀ ਪਵਾਓ, ਮਹਾਤਮਾ ਜੀ ਨੂੰ ਕੋਈ ਪਤਾ ਨਹੀਂ, ਜਿਸੇ ਵਾਸਤੇ ਪ੍ਰੇਰੇ ਗਿਆ ਹੋਇਆ ਸੀ, ਉਹਨੇ ਕਹਿ ਕੇ ਮੈਨੂੰ ਪਖੰਡ ਕਰਕੇ ਦਿਖਾ ਲਿਆ, ਉਹਨੇ ਪਾਣੀ ਪੀਤਾ, ਪਾਣੀ ਪੀ ਕੇ ਮੇਰਾ ਸੱਪ ਉਹਦੇ ਗਲ ਚ ਪਾ ਤਾ, ਮਹਾਤਮਾ ਫਿਰ ਚਲਿਆ ਗਿਆ ਰਾਜਾ ਤੋਂ, ਜਦ ਘਰ ਜਾ ਕੇ ਇਨਾਮ ਪਾਣੀ ਕਰਿਆ, ਸੁਰਤਾ ਹੀ ਰਾਜੇ ਬਈ ਮੈਂ ਤਾਂ ਬਹੁਤ ਗਲਤੀ ਕਰਦਾ, ਇਹਦਾ ਆਵਜਾਨਾ ਮੈਨੂੰ ਮਿਲੇਗਾ, ਸੇਖ ਆ ਗਿਆ, ਉਹਨੇ ਦੇਖਿਆ ਵੀ ਮੇਰੇ ਗੁਰਦੇਵ ਦੇ ਘਰ ਦੇ ਵਿੱਚ ਕਿਸੇ ਨੇ ਸੱਪ ਲਾਇਆ, ਇਹ ਬੇਅਦਬੀ ਕਰੀ ਆ ਮੇਰੇ ਗੁਰੂ ਨੇ। ਉਸਨੇ ਤਿੰਨ ਚੂੜੀਆਂ ਛੱਡ ਕੇ ਸ਼ਰਾਫ ਦੇ ਦਿੱਤਾ ਵੀ ਅੱਜ ਤੋਂ ਅੱਠ ਮੈਨੂੰ ਜਿਸਨੇ ਮੇਰੇ ਗੁਰੂ ਦੇ ਗੱਲ ਚ ਸੱਪ ਪਾਇਆ ਨਾ, ਸੱਪ ਲੜਿਆ ਮਰੇਗਾ। ਹਾਂ ਗੁਰਸਾਂ ਦੀ ਵਚਨ ਹੋ ਗਿਆ, ਬੜੋ ਬਰੇਗਾ ਚੰਗਾ ਕਰਦੇ ਚਾਹੇ ਮਾੜਾ ਕਰਦੇ। اس نے کہا ٹھیک ہے میری غلطی ہے میرے پھل ملے گا میں جو کوئی اپار کر ہوں پاس ہی میں کھانا آرام نہیں کر سکتا دن کا سارے آخر سنیا ہوا سی بھائی آپ اپنے مت انسار بانی سنے یا بھاگوت پران سی اس کی دفاع سنی جائے سن کر کے کہیں چیتی مکتی ملتی ہے اس نے کی کریا راجا سی بنگالی شیشان کا محل بنایا اتنی روشنی کری پوری گردی ہوئی ہے ہردیو پوری نو سد کے بھاگوت پران کی کتھا کس طرح پتن کرتی ہے کتھا کتھا نہ ہی ہوئی ہے بانی آپ اپنے متان سات پران کہ سمرتیاں بھی نے بہت کچھ آپ اپنے متان سر آپ پروان ہی کہیں گے سکھدیو مری کتھا سنانی شروع کری تو سن لا کوئی سنوا کوئی سن والا دل نے سارے جب چار دن ہو گئے آیا اتنے بیٹھا ضرور ہے پر وہ جا سال ہے مہنگا چلا جاتا کدے خزانے چلا جا کدے حکومت کمی چلا جاتا سارے نکلی جڑتا پھر بدل کے بھی کٹ ہوں بہت پیسے ملے جا پانی کا جیسے لکھا سکھدیو منی نے سوچا میری بھی تار کتھا سنی ہوئی تو اتنے چلی جائے اس کا من نہیں کر رہا پہلا ہے من کا کرتا سی جنا دیے کہنے لگے آ راج سارا کرتا ہاں جی تیرے بات آیا کہ پرماتما راج آئے شکار گیا شکار جان تو کوئی مال کا مہینہ سی گلا رہے گا رات پی اس نے سوچا بھی ہوں رات کسے کرنی جدھر کتے بھونکتے ہوں رات نو سمجھ اتنے دستے ڈاؤں گا تھوڑے تو سواس بھی تین چلے گا پہلے گریتا محلہ آیا ہری جانا اتنے آ کے کھڑ گیا بچے کہنے لگا بھی میں رات کٹھی میں راجا ٹھیک ہے تو راجا رات راجے راج ہے تو راجی ہے تیرے کو پر راجنیتی ٹائم چاہیے جن جان کا نہ ہو تو گھر نہیں رن دینا چاہیے راج تو پھر موت تو ڈرتا کر لے کر لگا مینو ماڑا موٹا کتنے چلا چالا دے دو میں سویرے چلے جا وہ غریب لوگ کہتے ہیں سونا سور کے چار سارا ساڈا پوسرا چڑ گیا جگہ سردا کا مجھے پر رات کٹا خیر انہوں نے ڈاکٹر آیا گلا دیکھا پہلے جب سویر ہوئی نا سویر تو گریب کہنے لگے بھائی سڈا پوٹا سڈنے چلا جا ہوں راج گریب تو کہتے پوٹا سڈ دے پاٹی ہوئی لگائی ہے راجا وہ نہ کٹا پوٹا سڑتا نہ رجائی سڑتا کہنا میں تو اتنے ہی تھی وہ دسو وہ جانا ہے قبول خیر راجا کہ مورخ مورخ جڑا کتنے کوٹے نو پاٹے چلے نو نہیں سڑتا ہے پھر خاص وطن ہوں کرے گا سکھدیو منی کہنا ہے راج وہ تو مورخ سی تو مہا مورخ بند ہو گئے. یہ متر کہنا بڑا مشکل ہے. وہ ہی کہے گا جی کسی کا ہی گرج نہیں ہے. جڑا گرجا تھا لگ لگ کروں گا. پہلے تو مہامرخ چار دن ہو گئے تینوں کتا سنا دیں تیرا جڑا من ہے تیرا خیال ہے کا کافر نہیں ہوگا. پھر تو کہے گا مجھے مفت نہیں ملی ہے. میرا سنا آرامی بے ارتھ کرا جائے گا. ایسی سٹ لگی وہ من دے سارا راج باغ تو من ہٹا کے کتھا دے جوڑ دتا. راج صرف چار دن کتھا سنی چار دن کی ہوا سرگ چو دیو سے امرت لے کے آ گئے. کہنے آ راج تیرا سارا سویا فل لیا نا تین فل یہ سام دے تین جا مہاپرشا سپ تیرے ضرور ملے گا. پھر تر جائے گا. پھر ابھی تین چنتا کرتا یا جہاں تا فل سنیا من کو کر کے یہ سانو دے دیں. اور اس میں فصل آپ کو آپ اپنے رشتہ دے کے فل چاڑ دیں. اپنے اسلے دے کے تمہیں مارا پانی پورے بھی فل چاڑ رہے ہیں. فل بھی بہت کچھ چاہا ہے. سب کچھ نہیں چاہ رہا ہوں آپ نے سال کی نشا کی میرا مجھ میں کش نہیں. جو کچھ ہے سو تیرا تیرا کچھ کو سو سے کیا لاگے میرا. میرے سردار کا سب کچھ مہاپرشان سونپا ہو میرا ایک ڈیوٹی کر دیں ڈیوٹی ایسا سب سونا لائی ہے بالکل. اور کوئی کوئی ہوتا ہے جا ہر ایک جنگا کوئی گا ہے کوئی کوئی مہاپرشوں کا بچن منگا ہوں انہوں کا جان کے ہے چارج کی ہے. وہ اس نے فل چپ لیا اپنے اسٹ کے اگ سنگن لگا سنگ تو جا کشت ناگ ہے سو فل اتار کے فل گئے جانے نقلے کو فل کرے گا جدے گانا مر گیا تھا. چار کتھا سنی ہوئی دیر سے بھگوان لے کے آ گئی. بھگوانوں نے سنسار کے پریش راجے وے کنٹھا اور اس طرح بچا بھی کوئی گا رہا ہے ہر نام چلا رہے انت کرنے کا بندہ ہے. جب بھی بانی پڑھنی ہے جب بھی بانی سننی ہے من قادر کر کے پڑھنی سننی ہے یہ کر کے پڑھنی ہے. روشنی جانی رواج نہیں فرجی نہیں پڑھنی تب جا کے لا خراب ہو گا. آؤ اب ٹائم ہو گیا. وہ جا ایک دوران اپنا ہی جنے مارتا ہے نا وہ سردار نے لوا لیا سردار نے اس طرح مار ہے انہوں نے لوا لے ہوں سردار کرو گی سردار تو بعد پھر دیکھ وقت مساف کر دیں اس میں سنا بھی دور کرو گے. Thank you.
Thank you.